ਸਤਿਗੁਰਾਂ ਦੀ ਨਿੱਘੀ ਪਾਵਨ ਗੋਦਰ ਅੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਉ ਜੀਆਂ ਨੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਵੱਖ ਵੱਖ ਆਸ਼ੇ ਤੇ 132 ਲਿਖਤਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਅੱਜ ਦਾ ਵਿਸ਼ਾ ਹੈ ਹੁਕਮ। ਇਸ ਸੂਖਮ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਤੀਜੇ ਭਾਗ ਨਾਲ ਆਪਾਂ ਅੱਜ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਬੋਲ ਬਾਲਾ ਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇ ਹੈ। ਮਾਇਕੀ ਮੰਡਲ ਵਿੱਚ ਸਾਡਾ ਬਾਰਮੁਖੀ ਮਨ ਹਉਮੈ ਦੇ ਅਧੀਨ ਆਪਣੇ ਭਾਣੇ ਵਿੱਚ ਵਰਤਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਵਿੱਚ ਵਿਚਰਦਾ ਹੈ। ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ ਤੇ ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ ਤੇ ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਹੀ ਖੇਲ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਤੇ ਹੁਕਮ ਨੂੰ ਕਮਾ ਸਕਦੇ ਹਾਂ। ਅਸੀਂ ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਮਾਇਕੀ ਮੰਡਲ ਵਿੱਚ ਫਸੇ ਹੋਏ ਹਾਂ। ਹਾਂਜੀ, ਅਸੀਂ ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਮਾਇਕੀ ਮੰਡਲ ਵਿੱਚ ਫਸੇ ਹੋਏ ਹਾਂ ਤੇ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਹ ਮਾਇਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਜਾਂ ਚੌਤਨ ਸ਼ਕਤੀ ਕਰਨੀ ਹੈ, ਚੋਣ ਸ਼ਕਤੀ ਕਰਨੀ ਹੈ। ਇਹ ਦੋਵੇਂ ਮੰਡਲ ਕੋਈ ਗੁੱਜੇ ਦੇਸ਼ ਜਾਂ ਟਾਪੂ ਨਹੀਂ ਹਨ। ਆਤਮਕ ਮੰਡਲ ਤੇ ਮਾਇਕੀ ਮੰਡਲ, ਇਹ ਦੋਵੇਂ ਮੰਡਲ ਕੋਈ ਗੁੱਜੇ ਦੇਸ਼ ਜਾਂ ਟਾਪੂ ਨਹੀਂ ਹਨ। ਇਹ ਤਾਂ ਸਿਰਫ ਸਾਡੇ ਮਾਨਸਿਕ ਤੇ ਆਤਮਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ, ਸ਼ਰਧਾ, ਭਾਵਨੀ ਦਾ ਅਹਿਸਾਸ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਦੋਹਾਂ ਮੰਡਲਾਂ ਦੀ ਹੋਂਦ, ਇਹਨਾਂ ਦੋਹਾਂ ਮੰਡਲਾਂ ਦੀ ਪ੍ਰਵਿਰਤੀ, ਇਹ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਲੋੜ ਹੈ। ਹਾਂਜੀ, ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਨੂੰ ਬਦਲਣ ਦੀ ਲੋੜ ਹੈ। ਜਦੋਂ ਸਾਡਾ ਹਉਮੈ ਵੇੜਿਆ ਮਨ ਮਾਇਕੀ ਮੰਡਲ ਵਿੱਚੋਂ ਬਾਰਮੁਖੀ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁਖ ਕਿਹਾ ਜਾਂਦਾ ਹੈ। ਤੇ ਜਦੋਂ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਭਾਣੇ ਵਿੱਚ ਆਉਂਦਾ ਹੈ ਤਾਂ ਇਸ ਨੂੰ ਉਨਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਤੇ ਜ਼ਰੂਰੀ ਭੇਦ ਵੱਲ ਅਸੀਂ ਗੋਹ ਜਾਂ ਧਿਆਨ ਨਹੀਂ ਕਰਦੇ ਤੇ ਸਪਸ਼ਟ ਤੌਰ ਤੇ ਨਹੀਂ ਸਮਝਦੇ, ਇਸ ਲਈ ਅਸੀਂ ਆਪਣੇ ਭਾਣੇ ਵਿੱਚ ਚੱਲ ਕੇ ਦੁੱਖ ਭੋਗਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ, ਕੋਈ ਗੁਰਮੁਖ ਹੀ ਬੂਝਦਾ ਹੈ। ਭਾਣੇ ਵਿੱਚ ਕੋ ਵਿਰਲਾ ਆਇਆ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਮਨ ਦਾ ਰੁੱਖ, ਮਨ ਦੀ ਰੁਚੀ, ਭਾਵਨਾ, ਨਿਸ਼ਚਾ ਤੇ ਸ਼ਰਧਾ ਬਦਲਣ ਲਈ, ਹਾਂਜੀ, ਕੀ ਕਰਨਾ ਪਵੇਗਾ? ਮਨ ਦਾ ਰੁੱਖ, ਮਨ ਦੀ ਰੁਚੀ ਤੇ ਨਿਸ਼ਚਾ ਸ਼ਰਧਾ ਬਦਲਣ ਲਈ ਪਹਿਲਾਂ ਗੁਰਬਾਣੀ ਦੀ ਅਗਵਾਈ, ਦੂਸਰਾ ਸਾਧ ਸੰਗਤ ਦੀ ਸਹਾਇਤਾ ਤੇ ਤੀਸਰਾ ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਮਨ ਦਾ ਰੁੱਖ, ਮਨ ਦੀ ਰੁਚੀ, ਭਾਵਨਾ, ਨਿਸ਼ਚਾ ਤੇ ਸ਼ਰਧਾ ਭਾਵਨਾ ਬਦਲਣ ਲਈ ਪਹਿਲਾ ਗੁਰਬਾਣੀ ਦੀ ਅਗਵਾਈ, ਦੂਸਰਾ ਸਾਧ ਸੰਗਤ ਦੀ ਸਹਾਇਤਾ, ਤੇ ਤੀਸਰਾ ਅੰਤਰ ਆਤਮੇ ਸਿਮਰਨ ਅਭਿਆਸ ਦੀ ਲੋੜ ਹੈ, ਅਤ ਲੋੜ ਹੈ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਵੀ ਸਾਡੇ ਖਿਆਲ ਤੇ ਕਰਮਾਂ ਉੱਤੇ ਅਸਰ ਪਾਉਂਦੀ ਹੈ ਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀ ਹੈ। ਆਪਣੀਆਂ ਅੰਦਰਲੀਆਂ ਰੁਚੀਆਂ ਦੀ ਸੰਗਤ, ਆਪਣੀ ਅਗਿਆਨਤਾ ਦੀ ਢੀਠਤਾਈ ਨੂੰ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ਾਂ ਨੂੰ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਤੇ ਆਫਰੇ ਫਿਰਦੇ ਹਾਂ ਤੇ ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਤਕੜੀ ਕਰੀ ਜਾਂਦੇ ਹਾਂ। ਪਰ ਜੇਕਰ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਪਾਣਾ ਕਹਿ ਕੇ ਰੱਬ ਦੇ ਸਿਰ ਠੂਣਾ ਪੰਨਦੇ ਹਾਂ ਤੇ ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਘੜੇ ਘੜਾਏ ਇਹੋ ਜਿਹੇ ਜਵਾਬ ਮਿਲਦੇ ਹਨ ਕਿ ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ। ਸੰਗਤ ਵਿੱਚ ਜਾਣ ਦੀ ਵੇਲ ਕਿੱਥੇ? ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ। ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ। ਅਜੇ ਖਾਣ ਹੰਡਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਓ। ਅਜੇ ਰੱਬ ਦਾ ਹੁਕਮ ਨਹੀਂ ਹੋਇਆ। ਕੰਮ ਕਰਨਾ ਹੀ ਪੂਜਾ ਹੈ। ਤੇ ਜਦੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਕਰਦੀ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਚੁਲਦਾ, ਉਸਦੀ ਮਰਜ਼ੀ ਹੋਈ ਤਾਂ ਆਪੇ ਲੈ ਜਾਓ। ਤੇ ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਫਸਾਏ ਹਾਂ ਆਪੇ ਛੁਡਾ ਲਏ, ਉਸਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆ ਲਿਖਿਆ ਸਿਆਣਿਆਂ ਦੇ ਦਿਮਾਗੀ ਟਕੋਸਲੇ ਹੋਰ ਕਿਸਮ ਦੇ ਹੁੰਦੇ ਹਨ। ਜਿਵੇਂ ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ? ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ ਹੋਇਆ? ਰੱਬ ਦੇ ਗੁਣ ਗਾਉਣੇ ਤਾਂ ਉਸਦੀ ਖੁਸ਼ਾਮਦ ਹੀ ਤਾਂ ਹੈ। ਰੱਬ ਨੂੰ ਖਿਆਲਾਂ ਵਿੱਚ ਯਾਦ ਕਰਨਾ ਹੀ ਕਾਫੀ ਹੈ। ਦਿਨ ਰਾਤ ਬੱਕਰੀ ਵਾਂਗ ਮੂੰਹ ਮਾਰਨ ਦੀ ਕੀ ਲੋੜ ਹੈ? ਗ੍ਰਸਤ ਪਾਲਣਾ ਹੀ ਭਗਤੀ ਹੈ। ਨੇਕੀ ਤੇ ਸੇਵਾ ਕਰਨੀ ਹੀ ਕਾਫੀ ਹੈ। ਬੁਰਾਈਆਂ ਤੋਂ ਬਚਣਾ ਹੀ ਪਰਮਾਰਥ ਹੈ। ਪਰਮਾਰਥ ਵੇਲਿਆਂ ਦਾ ਕੰਮ ਹੈ। ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ। ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ? ਰੱਬ ਰੁਬ ਕੋਈ ਨਹੀਂ, ਦਿਮਾਗੀ ਢਕੋਸਲੇ ਹਨ, ਇਹ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ। ਧਰਮ ਸਿਰਫ ਦਿਮਾਗੀ ਅਫੀਮ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਆਦਿ, ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਤੇ ਨਾਸਤਿਕਤਾ ਦੇ ਹਾਸੋ ਹੀਣੇ ਮਨੋਕਲਪਤ ਬਹਾਨੇ ਜਾਂ ਢਕੋਸਲੇ ਸੁਣਨ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਆਸਤਕ ਨਾਸਤਕ ਵੀ ਹੁੰਦੇ ਹਨ। ਹਾਂਜੀ, ਇਸ ਤੋਂ ਇਲਾਵਾ ਆਸਤਕ ਨਾਸਤਿਕ ਵੀ ਹੁੰਦੇ ਹਨ, ਜੋ ਬਾਹਰੋਂ ਤਾਂ ਆਸਤਿਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ, ਮਨਮਰਜ਼ੀ ਤੇ ਆਪਣੇ ਭਾਣੇ ਵਿੱਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ ਤੇ ਆਪਣੇ ਆਪੇ ਨੂੰ ਧੋਖਾ ਦਿੰਦੇ ਹਨ ਤੇ ਰੱਬ ਨਾਲ ਠਾਠਾ ਬਾਗਾ ਹੀ ਕਰਦੇ ਹਨ। ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਕ ਤਾਂ ਹੈ ਪਰ ਰੱਬ ਨਾਲ ਸੌਦੇਬਾਜ਼ੀ ਕਰਦੀ ਹੈ ਤੇ ਕੂੜੇ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਤੇ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨਮਰਜ਼ੀ ਕਰਦੀ ਤੇ ਰੱਬੀ ਹੁਕਮ ਤੋਂ ਦਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਤਾਂ ਗੁਰਬਾਣੀ ਵਿੱਚ ਇਉਂ ਬਿਆਨ ਹੈ, ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ। ਕੂਰ ਕਿਰਿਆ ਔਰ ਜੀਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। अवर उपदेशे आप न करे, आवत जावत जन्मे मरे। सारा दिन असी अपने होमे वेड़े मन नाल माइकी संकल्प स्कीमा कोटते रहते हाँ, ते अपनी मनमर्जी दे कर्म करते रहते हाँ, पर जदों परमार्थ की बाबत कोई प्रेरणा की जाती है तो रब्बी हुक्म या रब्बी पाने या पाग दा कड़िया कड़ाया बहाना पेश करते हाँ। अपने माइकी स्वार्थ लई असी अपने मन की मर्जी अपना पाणा वरतदे हाँ। हाँ जी, अपने माइकी स्वार्थ लई असी अपने मन की मर्जी या अपना पाणा वरतदे हाँ, पर परमार्थ लई रब्बी हुक्म या पाणे दे बहाने द्वारा टाल मटोल कर छड़दे हाँ या मचले हो जाते हाँ। दूजे लफ्जां विच माइकी स्वार्थ लई तां अपना पाणा वरतदे हाँ, ते परमार्थ लई रब्बी मेहर दी अनहोंद दा टकोसला खड़ा कर देंदे हाँ। भावें रब गुरुआं अवतारां संतां महापुरखां दे उपदेशां राहीं परमार्थ वल सानू प्रेरण दी सदीवी मेहर हो रही है। साजन संत करो इहो काम, आन त्याग जपो हर नाम, हर जस रे मना गाए लै, जो संगी है तेरो अवसर बीतियो जात है कयो मान लै मेरो। जिस तरह पिछे दसिया जा चुकिया है कि हकूमत चलाउन लई कई पदरां उत्ते कानून वरतदे हन, इसे तरह कायनात विच भी अड्डो अड्ड कानून या हुक्म प्रचलित हन। भावें समुचे तौर ते सारे कुदरती कानून इको करता पुरख दी छत्र छाया हेठ इको इलाही हुक्म अधीन कर्म करदे हन। ए इलाही हुक्म अटल इक सार अपुल ते अपार है, जो कायनात दे जर्रे जर्रे विच रावरिया भरपूर है। माइकी मंडल दी सत्ता उत्ते भी हुक्म प्रचलित है, जो सिर्फ त्रै गुणा माइकी मंडल उत्ते ही लागू है, पर ए जो मैं किया सो मैं पाया दे असूल ते आधारित है। कार्मिक लॉ ऑफ एज यू सो सो शैल यू रीप, ए असूल इंसानी जून ते लागू है। हाँ जी, ए असूल कार्मिक लॉ, ए असूल इंसानी जून ते लागू है, क्योंकि सिर्फ इंसान ही अपनी निक्की जी होमे दे अधीन कर्म करदा ते नतीजे भुगतदा है। इस कर्म खेतर दे कानून विच सरबग इलाही हुक्म दा साधारण तौर ते दखल नहीं होंदा, जिस तरह सूबाई कानून विच केंद्रीय सरकार दा आम तौर ते दखल नहीं होंदा। इना होमे अधीन कर्मा दे नतीजे नूं ही किस्मत या भाग किया जांदा है, जिस दा नतीजा सानू अवश्य भुगतना पैंदा है। इस सजा तों असी बच नहीं सकदे। दिन रात कमाएड़ो सो आयो माथे, जेहा बीजै सो लुणै कर्मा संदड़ा खेत, आपन कर्म आपे ही बंद, आपे बीज आपे ही खाओ। हैरानी वाली गल तो यह है कि होमे वेड़े कर्म तो असी खुद करते हाँ, पर उसका दोष होरना या रब उत्ते थपते हाँ। पर गुरबाणी सानू इउं ताड़ना करती है, जित कीता पाईए आपना सा काल, बुरी क्यों कालीए। दद्दै दोष न दियो किसे, दोष कर्म मा आपणिया, जो मैं किया सो मैं पाया, दोष न दीजे अवर जना। नीवे ख्याल या मलीन रुचियां ही सानू परमार्थ वल लगन नहीं देंदियां। हाँ जी, नीवे ख्याल ते नीवी और मलीन रुचियां ये सानू परमार्थ वल लगन नहीं देंदियां, पर अपनी अज्ञानता या होमे दी टीटताई द्वारा असी अपनी बेमुखताई या अवेसले पन दा ठूणा रब दे सिर ते भन्नदे हां। माणे या नीवे भाग तां असी आप अपनियां रुचियां अपने कर्मां अनुसार बनाउंदे हां, पर इस दा दोष रब उत्ते लाउंदे हां कि रब ने साडे माड़े लेख लिखे हन। पर गुरबाणी सानू साफ दसदी है कि दिन रात कमाएड़ो सो आयो माथे, जिस तों साफ प्रगट होंदा है कि जो कुछ दिन रात असी कर्म करदे हां उसदा ही नतीजा साडे मत्थे दे भाग बनदे हन। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਤੇ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ, ਇਤਨੇ ਮਚਲੇ ਟੀਠ ਹੋਏ ਹਾਂ ਕਿ ਇਹਨਾਂ ਉਪਦੇਸ਼ਾਂ ਵੱਲ ਧਿਆਨ ਨਹੀਂ ਕਰਦੇ ਤੇ ਇਹਨਾਂ ਤੋਂ ਬੇਮੁਖ ਹੋਣ ਲਈ ਆਪਣੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਨਾਲ ਕੂੜੇ ਬਹਾਨੇ ਹੀ ਭਾਲਦੇ ਰਹਿੰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ, ਜੋ ਸਿਆਣਪਾਂ, ਉਕਤੀਆਂ ਜੁਕਤੀਆਂ, ਵਿਉਂਤਾਂ ਅਸੀਂ ਘੋਟਦੇ ਹਾਂ, ਇਹ ਸਭ ਸਾਡੇ ਹਉਮੈ ਵਿਹੜੇ ਮਨ ਦੀ ਹੀ ਮਰਜ਼ੀ, ਪਾਣਾ, ਹੁਕਮ, ਚਾਉ, ਰੀਝ ਤੇ ਰੰਗਤ ਦਾ ਪ੍ਰਗਟਾਵਾ ਹੀ ਹੈ। ਜੋ ਵੀ ਅਸੀਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸੰਕਲਪ ਆਦਿ ਵਿਉਂਤਾਂ ਘੋਟਦੇ ਹਾਂ, ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਈਂ ਸੀਮਤ ਹੈ, ਜੋ ਨਿਰੋਲ ਹੋਮੇ ਉੱਤੇ ਆਧਾਰਿਤ ਹੁੰਦਾ ਹੈ। ਇਸੇ ਤਰ੍ਹਾਂ ਧਾਰਮਿਕ ਕਿਰਿਆ ਕਰਮ ਕਾਂਡ ਵੀ ਹੋਮੇ ਵਿਹੜੇ ਮਨ ਨਾਲ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ਇਹਨਾਂ ਦੀ ਇਉਂ ਨਿਖੇਧੀ ਕੀਤੀ ਜਾਂਦੀ ਹੈ। ਹਮ ਬੱਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਨੀ ਸੂਰ, ਹਮ ਦਾਤੇ ਇਹ ਬੁੱਧ ਕਬੈ ਨਨਾਸੀ, ਹਾਂ ਹਾਂ ਕਰਮ ਕਮਾਣੇ ਤੇਤੇ ਬੰਦ ਗਲਾਨੇ, ਹਾਂ ਹਾਂ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋਂ ਏਉ ਕਰਮ ਬਿਕਾਰ, ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਇਹਨਾਂ ਹੋਂ ਵਿੱਚ ਕੀਤੇ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਰਮਿਕ ਪੱਧਰ ਤੇ ਕੀਤੇ ਜਾਂਦੇ ਹਨ, ਜੋ ਧਰਮ ਰਾਏ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਉੱਚਮ ਉੱਚੀ, ਸੂਚਮ ਸੂਚੀ ਪੱਧਰ ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ। ਹਾਂਜੀ, ਇਲਾਹੀ ਹੁਕਮ ਦੀ ਉੱਚਮ ਉੱਚੀ, ਸੂਚਮ ਸੂਚੀ ਪੱਧਰ ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ, ਜਿੱਥੇ ਹਉਮੈ ਦਾ ਅਭਾਵ ਜਾਂ ਅਨਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਆਸਰੇ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋ ਭੂਲੇ ਥਾਓ ਨਾ ਕੋਈ, ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੈ ਦੁੱਖ ਹੋਈ। ਇਸ ਸੂਖਮ ਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਉਦਾਹਰਣ, ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ, ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ ਕਿਉਂਕਿ ਪੁਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ ਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਹੀਂ ਹੋਣ ਕਰਕੇ ਇਹ ਨਿਰਮਲ ਹੁੰਦੀ ਹੈ ਹਵਾ। ਪਰ ਧਰਤੀ ਉੱਤੇ ਉਦਾਲੇ ਤੱਤਾਂ ਨਾਲ ਰਲ ਕੇ ਹਵਾ ਗੰਦਲੀ ਹੋ ਜਾਂਦੀ ਹੈ ਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂਏ, ਗੰਦਲੀਆਂ, ਮੰਦੀਆਂ ਹਵਾਵਾਂ ਤੇ ਧੂੜ ਨਾਲ ਗੰਦਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਤੇ ਕਾਰਖਾਨਿਆਂ ਦੇ ਧੂਏ ਤੇ ਗੰਦਲੇ ਉਦਾਲੇ ਪੁਦਾਲੇ ਨਾਲ ਤਾਂ ਇਹ ਵਾਯੂਮੰਡਲ ਹੋਰ ਵੀ ਗੰਦਲਾ ਹੋ ਜਾਂਦਾ ਹੈ ਤੇ ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ ਤਾਂ ਤਿਉਂ ਤਿਉਂ ਵਾਯੂਮੰਡਲ ਸਾਫ਼, ਸੁਹਾਵਨਾ, ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ, ਪਰ ਇਹ ਕੋਈ ਸਥੂਲ ਟਾਪੂ ਨਹੀਂ ਹਨ, ਬਲਕਿ ਅਤ ਸੂਖਮ ਖਿਆਲਾਂ, ਵਲਵਲਿਆਂ ਤੇ ਭਾਵਨਾਵਾਂ ਦੇ ਮੰਡਲ ਹਨ। ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਤੇ ਪ੍ਰੇਮ ਸਵੇਪਨਾਵਾਂ ਦਾ ਬਣਿਆ ਹੈ। ਹਾਂਜੀ, ਇਲਾਹੀ ਮੰਡਲ ਇਹ ਅਤ ਪ੍ਰੀਤਮ ਇਲਾਹੀ ਪ੍ਰੇਮ ਭਾਵਨਾ ਤੇ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ। ਆਤਮਕ ਮੰਡਲ ਜੋ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਓ ਦਾ ਸੁੰਦਰ ਸੁਹਾਵਣਾ ਸੁਖਦਾਈ ਮੰਡਲ ਹੈ, ਜਿਸ ਵਿੱਚੋਂ ਪ੍ਰੇਮ ਭਾਵਨਾ ਦੀਆਂ ਸੂਖਮ ਨਿਰਮਲ ਆਤਮਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਤੇ ਸਾਡਾ ਅੰਦਰ ਬਾਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਭਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸੋਝੀ ਪਹਿਚਾਣ ਹੋ ਸਕਦੀ ਹੈ। ਇਸ ਇਲਾਹੀ ਸ਼ਬਦ ਨਾਮ ਜੀਵਨ ਰੋਂ ਦੀ ਰਵਾਨਗੀ ਦੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ, ਜੋ ਸਭ ਥਾਈਂ ਰਵ ਰਿਹਾ ਭਰਪੂਰ ਹੈ। ਕੁਦਰਤੀ ਪਾਣੀ ਠੰਡਾ, ਨਿਰਮਲ ਤੇ ਜੀਵਨ ਰੂਪ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਜਦੋਂ ਪਾਣੀ ਵਿੱਚ ਸ਼ਰਾਬ, ਅਫੀਮ, ਜ਼ਹਿਰ ਜਾਂ ਦੁੱਧ, ਮਿੱਠਾ ਆਦਿ ਮਿਲਾਉਂਦੇ ਹਾਂ ਤਾਂ ਪਾਣੀ ਦੀ ਹੋਂਦ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ਉਸ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲ ਜਾਂਦੇ ਹਨ ਅਤੇ ਮਿਲਗੋਬੇ ਕੋਲ ਅਨੁਸਾਰ ਉਸਦਾ ਅਸਰ ਜਾਂ ਨਤੀਜਾ ਹੁੰਦਾ ਹੈ। ਦੂਸਰਾ ਉਦਾਹਰਣ ਪਾਣੀ। ਇਸੇ ਤਰ੍ਹਾਂ ਜਦੋਂ ਅੰਤਰ ਆਤਮੇ ਹੁਕਮ ਜੀਵਨ ਰੋਂ ਉੱਤੇ ਬਾਰਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਕਰਮਾਂ ਦਾ ਛੋੜ ਚੜ੍ਹਦਾ ਹੈ ਤਾਂ ਸਾਡਾ ਹਉਮੈ ਵੇੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਭਾਣੇ ਵਿੱਚ ਕਰਮ ਕਰਦਾ ਹੈ ਤੇ ਰੱਬ ਤੇ ਉਸਦੇ ਹੁਕਮ ਨੂੰ ਹੀ ਭੁੱਲ ਜਾਂਦਾ ਹੈ। ਤੀਸਰਾ ਉਦਾਹਰਣ ਬਿਜਲੀ ਦਾ ਕਰੰਟ। ਬਿਜਲੀ ਦਾ ਕਰੰਟ ਉਹੀ ਹੁੰਦਾ ਹੈ ਪਰ ਉੱਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਤੇ ਉਸਦੀ ਰੰਗੀਨ ਰੋਸ਼ਨੀ ਅਸਲ ਹੋਂਦ ਹੈ ਜਿਸ ਨੂੰ ਅਸੀਂ ਆਪਣੀਆਂ ਗਰਜ਼ਾਂ ਲਈ ਆਪਣੀ ਮਨਮਰਜ਼ੀ ਆਪਣੇ ਭਾਣੇ ਵਿੱਚ ਵਰਤਦੇ ਹਾਂ। ਇਹੋ ਹੀ ਮਾਇਆ ਦਾ ਭਰਮ ਭੁਲੇਵਾ ਹੈ ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਐਸੇ ਕਾਹੇ ਭੁੱਲ ਪਰੇ ਕਰੈ ਕਰਾਵੈ ਮੁਕਰ ਪਾਵੈ ਪੇਖਤ ਸੁਨਤ ਸਦਾ ਸੰਗ ਹਰੈ ਰਹਾਓ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮਿੱਠਾ ਬਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪਰਾਨੀ ਭਰਮ ਗੁਬਾਰ ਮੋ ਬੰਧ ਪਰੇ ਕਹੁ ਨਾਨਕ ਪ੍ਰਭ ਹੋਤ ਦਿਆਰਾ ਗੁਰ ਪੇਟੇ ਕਾਢੇ ਬਾਂਹ ਫੜੇ। ਸਾਧੋ ਇਹ ਜਗ ਪਰਮ ਪੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਐਸਾ ਤੈ ਜਗ ਪਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਇਹ ਜਗਤ ਪਰਮ ਪੁਲਾਇਆ ਵਿਰਲਾ ਬੂਝੇ ਕੋਈ। ਇਹ ਪਰਮ ਸਾਡੇ ਮਨ ਦੀ ਸਤਾ ਤੇ ਹਉਮੈ ਦੀ ਭਾਵਨਾ ਤੋਂ ਉਪਜਿਆ ਹੈ। ਇਸ ਲਈ ਨਿਰੇ ਪੂਰੇ ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਨੇਰੇ ਨੂੰ ਹਨੇਰਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਹਨੇਰਾ ਤਾਂ ਸਿਰਫ ਰੋਸ਼ਨੀ ਦੇ ਆਉਣ ਨਾਲ ਆਪੇ ਸਹਿਜੇ ਹੀ ਉੜ ਪੁੜ ਜਾਂਦਾ ਹੈ। ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਭਰਮ ਮਿਟਾਇਆ ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ। ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਹਾਂਜੀ ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹਉਮੈ ਦੇ ਦਾਇਰੇ ਵਿੱਚ ਹਾਂ, ਆਪਣੀ ਮਨਮਰਜ਼ੀ ਕਰਦੇ ਹਾਂ, ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ, ਅਸਲ ਵਿੱਚ ਸਾਨੂੰ ਆਪਣੇ ਭਰਮ ਭੁਲਾਵੇ ਦੀ ਸਮਝ ਨਹੀਂ, ਆਪਣੀ ਹਉਮੈ ਦਾ ਵੀ ਗਿਆਨ ਨਹੀਂ। ਜੇ ਪੜ ਸੁਣ ਕੇ ਦਿਮਾਗੀ ਸਮਝ ਆ ਵੀ ਜਾਵੇ ਤਾਂ ਇਹਨਾਂ ਖਿਆਲਾਂ ਦੇ ਨਿਸ਼ਚਾ ਨਹੀਂ ਆਉਂਦਾ, ਉਸੇ ਪੁਰਾਣੀ ਜੀਵਨ ਰੋੜ ਵਿੱਚ ਰੁੜੀ ਜਾਂਦੇ ਹਾਂ। ਜੇ ਦਿਮਾਗੀ ਨਿਸ਼ਚਾ ਆ ਵੀ ਜਾਵੇ ਤਾਂ ਹਉਮੈ ਦਾ ਭਰਮ ਗੜ ਟੁੱਟਦਾ ਨਹੀਂ। ਇਸ ਮਿੱਠੇ ਜੱਗ ਦੇ ਕੂੜੇ ਭੁਲੇਖੇ ਤੋਂ ਪਰੇ ਹੋਰ ਕਿਸੇ ਚੰਗੇਰੀ ਉਚੇਰੀ ਆਤਮਕ ਅਵਸਥਾ ਦੀ ਸੋਝੀ ਨਹੀਂ। ਜੇ ਮਾੜੀ ਮੋਟੀ ਸੋਝੀ ਵੀ ਪੈਂਦੀ ਹੈ ਤਾਂ ਨਿਸ਼ਚਾ ਨਹੀਂ ਹੈ। ਜੇ ਨਿਸ਼ਚਾ ਵੀ ਆ ਜਾਵੇ ਤਾਂ ਪਰਮਾਰਥ ਦੀ ਸਹੀ ਸੇਧ ਨਹੀਂ ਮਿਲਦੀ, ਤੇ ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ ਤੇ ਚੱਲਣ ਦੀ ਦ੍ਰਿੜਤਾ ਤੇ ਉੱਦਮ ਨਹੀਂ ਹੁੰਦਾ, ਮਾਨਸਿਕ ਤੇ ਆਤਮਕ ਅਵਸਥਾ ਦਾ ਸਹੀ ਨਿਰਣਾ ਜਾਂ ਪਹਿਚਾਣ ਨਹੀਂ ਹੁੰਦੀ। ਇਸ ਸਹੀ ਨਿਰਣੇ ਬਗੈਰ ਬਹੁਤੇ ਜਗਿਆਸੂ ਵੀ ਆਤਮਕ ਪੰਧ ਵਿੱਚ ਅਟਕੇ ਹੋਏ ਹਨ ਤੇ ਭੰਬਲ ਭੂਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਤੇ ਇਲਾਹੀ ਹੁਕਮ ਦਾ ਨਿਖੇੜਵਾਂ ਨਿਰਣਾ ਨਹੀਂ ਹੁੰਦਾ, ਇਲਾਹੀ ਹੁਕਮ ਨੂੰ ਬੁੱਝਣ ਚੀਨਣ ਪਹਿਚਾਨਣ ਦੀ ਜਾਂਚ ਨਹੀਂ ਆਉਂਦੀ, ਨਾ ਹੀ ਲੋੜ ਪਾਸਦੀ ਹੈ। ਪੜ ਸੁਣ ਕੇ ਦਿਮਾਗੀ ਵੈਰਾਗ ਦੇ ਉਛਾਲ ਨਾਲ ਝੂਮਣਾ ਜਾਂ ਅਨੋਖੀਆਂ ਹਰਕਤਾਂ ਕਰਨੀਆਂ, ਇਹ ਓਪਰਾ ਜਿਹਾ ਗਦਾ ਵੈਰਾਗ ਦਾ ਪ੍ਰਗਟਾਵਾ ਤੇ ਆਰਜ਼ੀ ਵੇਗ ਹੁੰਦਾ ਹੈ ਜੋ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਤੇ ਆਤਮਕ ਭੁਲੇਖਿਆਂ ਦੀ ਵੀ ਚਾਹੁੰਦੀ ਲੱਗਦੀ ਹੈ। ਅਸੀਂ ਆਪਣੇ ਆਪ ਨੂੰ ਪਲਾ ਪਲੇਰਾ ਜਾਂ ਪਾਰ ਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਮਨੋਕਲਪਤ ਮਾਨਸਿਕ ਚਮਤਕਾਰਾਂ ਰਿਧੀਆਂ ਸਿੱਧੀਆਂ ਨੂੰ ਆਤਮਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ, ਜਿਸ ਨਾਲ ਸਾਡੀ ਆਤਮਕ ਜਗਿਆਸਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਅਖੌਤੀ ਫੋਕੀਆਂ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇਤਨੇ ਇੰਨੇ ਅੰਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਨੱਕ ਚਾੜ ਕੇ ਤੱਕਦੇ ਤੇ ਪਰਖਦੇ ਹਾਂ ਤੇ ਮਜ਼ਹਬੀ ਫਤਵੇ ਲਾਉਣ ਨੂੰ ਤਿਆਰ ਬਰਤਿਆਰ ਰਹਿੰਦੇ ਹਾਂ। ਤੇ ਕਈ ਵਾਰੀ ਸਾਡਾ ਧਾਰਮਿਕ ਅਫਰੇਵਾ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂਨ ਦੀ ਸ਼ਕਲ ਤਾਰ ਲੈਂਦਾ ਹੈ। ਤੇ ਜਦੋਂ ਕਿਤੇ ਇਹ ਧਾਰਮਿਕ ਜਨੂਨ ਦਾ ਜਵਾਲਾਮੁਖੀ ਫੁੱਟਦਾ ਹੈ ਤਾਂ ਇਸਦਾ ਉਛਾਲ ਬੇਅੰਤ ਤਬਾਹੀ ਤੇ ਜ਼ੁਲਮ ਦਾ ਕਾਰਨ ਬਣਦਾ ਹੈ। ਧਾਰਮਿਕ ਪਾਠ ਪੂਜਾ ਕਰਮ ਕਿਰਿਆ ਅਖੌਤੀ ਪ੍ਰਾਪਤੀਆਂ ਨੂੰ ਅਸੀਂ ਆਤਮਕ ਸਿਖਰ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਪਰ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਬਿਬੇਕਾ ਰਹਾਓ। ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਜੇ ਸਾਡੇ ਧਾਰਮ ਕਰਮ ਕਿਰਿਆ ਵੈਰਾਗ ਕ੍ਰਿਸ਼ਮੇ ਨਜ਼ਾਰੇ ਰਿਧੀਆਂ ਸਿੱਧੀਆਂ ਤੇ ਹੋਰ ਅਨੇਕ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੁਰੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਤਾਈਂ ਸੀਮਤ ਹਨ, ਇਹਨਾਂ ਵਿੱਚ ਹੋਂ ਤਾਰੀ ਮਨਮਰਜ਼ੀ ਜਾਂ ਆਪਣੇ ਭਾਣੇ ਦੀ ਵਰਤ ਵਰਤਾਰਾ ਤੇ ਬੋਲ ਵਾਲਾ ਹੁੰਦਾ ਹੈ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਇਹਨਾਂ ਦੋਹਾਂ ਮੰਡਲਾਂ ਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ ਵਿਲੱਖਣਤਾ ਤੇ ਉਲਟੀ ਖੇਲ ਦਾ ਵਰਤਾਰਾ ਹੈ। ਇਲਾਹੀ ਮੰਡਲ ਤੇ ਆਤਮਕ ਮੰਡਲ ਵਿੱਚ ਇਹਨਾਂ ਦੋਹਾਂ ਮੰਡਲਾਂ ਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ ਹੈ, ਵਿਲੱਖਣਤਾ ਹੈ ਤੇ ਉਲਟੀ ਖੇਲ ਦਾ ਵਰਤਾਰਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਪ੍ਰਗਟਾਵਾ ਹੈ, ਮਨ ਮਰਜ਼ੀ ਹੈ, ਮੈਂ ਮੇਰੀ ਹੈ, ਭਰਮ ਦਾ ਹਨੇਰਾ ਹੈ, ਕੂੜ ਦਾ ਬੋਲਬਾਲਾ ਹੈ, ਦੁੱਖ ਕਲੇਸ਼ ਹੈ, ਕਰਮ ਬੱਧ ਹੈ, ਜਮਾਂ ਦੇ ਚੀਰੇ ਵਿੱਚ ਹੈ, ਆਵਾ ਗਵਨ ਹੈ, ਚਿੰਤਾ ਚਿਖਾ ਹੈ, ਭਟਕਣਾ ਹੈ, ਤ੍ਰਿਸ਼ਨਾ ਹੈ, ਪਾਪ ਹੈ, ਸਿਆਣਪ ਦੀ ਟੇਕ ਹੈ, ਡਰ ਪੈ ਹੈ, ਨਾਸ਼ਵੰਤ ਹੈ, ਈਰਖਾ ਦਵੈਤ ਹੈ, ਨਫ਼ਰਤ ਹੈ, ਅਗਨਸੋਕ ਸਾਗਰ ਹੈ, ਕਾਮਨਾ ਸਹਿਤ ਹੈ, ਕੱਲ ਤਾਤੀ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਤੇ ਇਲਾਹੀ ਮੰਡਲ ਇਹ ਆਤਮ ਪਸਾਰਾ ਹੈ, ਇਲਾਹੀ ਹੁਕਮ ਹੈ, ਤੂੰ ਤੇਰੀ ਹੈ, ਆਤਮ ਪ੍ਰਕਾਸ਼ ਹੈ, ਸੱਚ ਦਾ ਵਰਤਾਰਾ ਹੈ, ਸਦਾ ਕੁਸ਼ਲ ਖੇਮ ਹੈ, ਕਰਮਾਂ ਤੋਂ ਆਜ਼ਾਦ ਹੈ, ਜਮ ਨੇੜ ਨਾ ਆਵੇ ਹੈ, ਬੋੜ ਨਾ ਮਰਨਾ ਹੈ, ਆਤਮਕ ਠੰਡ ਹੈ, ਉੱਥੇ ਸ਼ਾਂਤੀ ਹੈ। ਇਲਾਹੀ ਮੰਡਲ ਵਿੱਚ ਸ਼ਾਂਤੀ ਹੈ, ਤ੍ਰਿਪਤ ਅਘਾਏ ਹੈ, ਪੁੰਨ ਹੈ, ਪ੍ਰਭ ਡੋਰੀ ਹਾਥ ਤੁਮਾਰੇ ਹੈ, ਨਿਰਪੈ ਹੈ, ਅਭਨਾਸੀ ਹੈ, ਸਗਲ ਸਿਉ ਬਣ ਆਈ ਹੈ, ਪਿਆਰ ਹੈ, ਅੰਮ੍ਰਿਤ ਸੁਖ ਸਾਗਰ ਹੈ, ਨਿਸ਼ਕਾਮ ਹੈ, ਠਾਂਡਾ ਹਰ ਨਾਉ ਹੈ। ਇਲਾਹੀ ਮੰਡਲ ਵਿੱਚ ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ ਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ ਨਿੱਘ ਜੀਵਨ ਰੋਂ ਤੇ ਸ਼ਕਤੀ ਆਦਿ ਅਨੇਕਾਂ ਦਾਤਾਂ ਪ੍ਰਦਾਨ ਕਰਦੀ ਹੈ। ਸੂਰਜ ਦੀ ਧੁੱਪ, ਇਸ ਧੁੱਪ ਦੇ ਪ੍ਰਕਾਸ਼ ਵਿਕਾਸ ਤੇ ਕਿਰਨਾਂ ਦੁਆਰਾ ਜੀਵਨ ਰੋਂ ਦੀ ਰਵਾਨਗੀ, ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾਂ ਜੀਵਾਂ ਦੀ ਪਾਲਣਾ ਪੋਸ਼ਣਾ ਸਾਂਭ ਸੰਭਾਲ ਲੈ ਹੋਣਾ, ਮੁੜ ਉਪਜਣਾ ਵਧਣਾ ਫੁੱਲਣਾ, ਅਣਲਿਖੇ ਅਪੁੱਲ ਗੁਪਤ ਸਦੀਵੀ ਇਕਸਾਰ ਕੁਦਰਤੀ ਨਿਯਮਾਂ ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ, ਪ੍ਰਗਟਾਵੇ ਦਾ ਪ੍ਰਕਾਸ਼, ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਰਵਾਨਗੀ ਦਾ ਵੇਗ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ, ਨਿਯਮਾਂ ਦੀ ਹਰਕਤ ਨੂੰ ਹੀ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ ਰਵਾਨਗੀ ਰੋੜ ਤੇ ਲਹਿਰਾਂ ਵਿੱਚ ਸਾਡੀ ਨਿੱਕੀ ਜੀ ਮਨ ਮਰਜ਼ੀ ਨੂੰ ਰਲਾਉਣਾ, ਸਾਡੀ ਨਿੱਕੀ ਜੀ ਮਨ ਮਰਜ਼ੀ ਨੂੰ ਰੋੜਨਾ ਤੇ ਸੁਰ ਕਰਨਾ ਹੀ ਹੁਕਮ ਦੇ ਪਾਣੇ ਨੂੰ ਮੰਨਣਾ ਹੈ। हां जी, इलाही हुक्म दी सहज चाल विच, इलाही हुक्म दी सहज चाल रवानगी रोड ते लहरां विच, साड़ी निक्की जी मन मर्जी नू रलाउना, साड़ी निक्की जी मन मर्जी नू रोड़ना ते सुर करना, ए हुक्म दे पाने नू मनना है। हां जी, एहो इलाही हुक्म साडे सदा अंग संगे है, एहो इलाही हुक्म साडे अंग संग मोला होके, अंग अंग सुखदाई होके, बख्शिश रूप होके, प्रेम रूप होके, पिरम प्याला बन के, नाम खुमारी बन के, रस रूप होके, आपे रसिया होके, रावण हारा बन के, अत प्रीतम बन के, शब्द रूप होके, नाम स्वरूप होके, सारी कायनात दे जर्रे जर्रे विच रव रिया भरपूर है। इलाही हुक्म, हुक्म मनन दी उच्चम उच्ची सूचम सूची अवस्था नू गुरबाणी विच इउं दर्शाया गया है। सोई कराए जो तुद पावै, मोहे सियाणप कछु ना आवै, हम बारक तो सरनाई, प्रभ आपे पैज रखाई, मेरा मात पिता हर राया, कर कृपा प्रित पालन लागा, करी तेरा कराया रहाओ, जी जंत तेरे तारे, प्रभ डोरी हाथ तुम्हारे, जे करावे सो करना, नानक दास तेरी शरना। पर ए इलाही मंडल दी पिरम खेल, हां जी ए इलाही मंडल दी पिरम खेल, गली बाती दिमागी समझ उक्तियां जुक्तियां, फोके ज्ञान कर्म कांड, हठ धर्म धार्मिक पखंड नाल खेली नहीं जा सकती। ज्ञान ज्ञान कथे सब कोई, कथ कथ बाद करे दुख होई, ज्ञान ध्यान सब कोई रवे, बांधन बांधियां सब जग पवे, कथनी के परम न जाई, सब कथ कथ रही लुकाई, जन नानक एहो खेल कठन है, किन्हू गुरमुख जाना। दूजे लफ्जां विच मन दियां सियानपां उक्तियां जुगतियां, एहड़ तेहड़ होमे मैं मेरी नू मोड़ मोड़ के, सतगुरां दे हुक्म दे प्रायण करना, नावे दा रंग चाड़ना, पिरम प्याला पीना, पिरम रस विच मस्त होना, मस्ती विच बिस्माद होना, बिस्माद होके आपा पुलना, नानक 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 मई होना, अपने पाने विचों निकलना है ते इलाही पाने विच आउना है। हां जी, मन दियां सियाणपां उक्तियां जुगतियां, एहड़ तेहड़ होमे मैं मेरी नू मोड़ मोड़ के, सतगुरु दे हुक्म दे प्रायण करना, नावे का रंग चाड़ना, पिरम प्याला पीना, पिरम रस विच मस्त होना, मस्ती विच बिस्माद होना, बिस्माद होके आपा पुलना, नानक 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 मई होना ही अपने पाने विचों निकलना है ते इलाही पाने नू विच आउना है। गुरबाणी विचार नंबर 27 हुक्म पाग तीजा। गुरु रूप सात संग जी, गुरुमुख प्यारे बाऊ जिया ने आप गुरबाणी अनुसार जीवन ज्यो के स्वास स्वास सिमरन करके गुरबाणी दे आधार ते 132 लिखतां लिखियां हन, जेड़ा साडा प्रीत प्रेम प्यार गुरबाणी वल वधाउंदियां हन, सानू गुरबाणी दे गुजे भेद खोल के दर्शाउंदियां हन, साडा प्यार प्रीत शब्द गुरु नाल जोड़दियां हन, तन तन साहिब श्री गुरु ग्रंथ साहिब जी महाराज नाल जोड़दियां हन। सो जिन्हां कोल हले लिखता नहीं हन उन्हां दे चरणां विच सनेमर हाथ जोड़ बेनती है, आप जी इन्हां लिखतां नूं जरूर लैके जाओ, आप पढ़ो, अपने बच्चियां नूं पढ़ाओ, रिश्तेदारां विच वंडो, इन्हां नूं बार बार पढ़िए, तां जो असीं अपने जीवन नूं सही आत्मक सेध दे के सतगुरु जी दीआं खुशियां प्राप्त करिए, आया जीवन सफला करिए। वाहिगुरु जी का खालसा, वाहिगुरु जी की फतेह।